ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਇੱਕ ਸ਼ਬਦ ਦੀ ਵਿਆਖਿਆ ਆਓ ਪਿਆਰ ਨਾਲ ਸਰਵਣ ਕਰੀਏ ਜੀ। ਇਸ ਸ਼ਬਦ ਵਿੱਚ ਕਿਸੇ ਪੰਡਿਤ ਨੂੰ ਉਪਦੇਸ਼ ਹੈ, ਜਿਸ ਨੂੰ ਗਿਆਨੀ ਵੀ ਸੱਦੇ ਸਨ। ਉਸ ਦਾ ਕੋਈ ਪਿਤਾ ਪੁੱਤਰਵਤ ਜਾਂ ਅਤ ਨੇੜੇ ਦਾ ਸੰਬੰਧੀ ਗੁਜ਼ਰ ਗਿਆ ਹੈ ਅਤੇ ਉਹ ਸ਼ੋਕ ਨਾਲ ਆਤਰ ਹੋ ਗਿਆ ਹੈ। ਉਸ ਨੂੰ ਸ਼ਾਸਤਰ ਦਾ ਵੇਤਾ ਹੋਣ ਕਰਕੇ ਦਾਰਸ਼ਨਿਕ ਪਹਿਲੂਆਂ ਤੋਂ ਸ਼ੋਕ ਵਿੱਚੋਂ ਕੱਢਦੇ ਹਨ, ਵਿੱਚ ਧੁਨੀ ਇਹ ਹੈ ਕਿ ਉਸ ਨੂੰ ਪੜ੍ਹੇ ਗਿਆਨ ਦਾ ਅਮਲੀ ਵਰਤਾਰੇ ਵਿੱਚ ਵਰਤਣਾ ਆ ਜਾਵੇ। ਉਸ ਦਾ ਸਾਧਨ ਰਤਨ ਪਦਾਰਥ ਦੱਸਦੇ ਹਨ, ਜੋ ਘੱਟ ਦੇ ਵਿੱਚ ਹੀ ਹੈ। ਉਸ ਨੂੰ ਅਮਲੀ ਤੌਰ 'ਤੇ ਲਖੇ ਬਿਨਾਂ ਗਿਆਨ ਅਤੇ ਵਿਦਵਤਾ ਇਹ ਬਾਦ ਬਿਬਾਦ ਵਿੱਚ ਹੀ ਬਣੀ ਰੱਖਦੀ ਹੈ। ਸ਼ਬਦ ਦਾ ਮੂਲ ਹੈ ਗੌੜੀ ਮਹੱਲਾ ਪਹਿਲਾ, ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, ਨੌ ਦਰਵਾਜ਼ੇ ਦਸਵਾਂ ਦੁਆਰ, ਬੁਜਰੇ ਗਿਆਨੀ ਇਹ ਵਿਚਾਰ। ਅਰਥ, ਹੇ ਗਿਆਨੀ, ਇਹ ਸਰੀਰ ਪੌਣ ਪਾਣੀ ਅਗਨੀ ਪ੍ਰਿਥਵੀ ਅਤੇ ਆਕਾਸ਼ ਆਦਿ ਪੰਜ ਤੱਤਾਂ ਦੇ ਮੇਲ ਤੋਂ ਬਣਿਆ ਹੈ। ਇਸ ਵਿੱਚ ਫਿਰ ਬੁੱਧੀ ਹੈ, ਉਹ ਗਿਆਤ ਵਾਲੀ ਵਸਤੂ ਹੈ ਅਤੇ ਉਹ ਚੰਚਲ ਹੈ ਅਤੇ ਉਸਦੀ ਖੇਲ ਵੀ ਚੰਚਲ ਹੈ। ਇਸ ਸਰੀਰ ਰੂਪੀ ਮਹਿਲ ਦੇ ਫਿਰ ਨੌ ਦਰਵਾਜ਼ੇ ਹਨ ਜੋ ਪ੍ਰਗਟ ਹਨ ਅਤੇ ਇੱਕ ਦਸਵਾਂ ਦੁਆਰ ਹੋਰ ਹੈ ਜੋ ਗੁਪਤ ਹੈ। ਗਿਆਨੀ, ਹੁਣ ਤੂੰ ਇਹ ਵਿਚਾਰ ਬੁੱਝ, ਭਾਉ ਸਮਝ ਮਾਤਰ ਨਾ ਪਰ ਅਨੁਭਵ ਕਰ ਕਿ ਦਸਮ ਦੁਆਰ ਕੀ ਹੈ, ਕਿਉਂ ਹੈ ਅਤੇ ਉੱਥੇ ਕੀ ਹੈ। ਮੂਲ, ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ। ਅਰਥ, ਫਿਰ ਇਹ ਵਿਚਾਰ ਵੀ ਬੁੱਝ ਕਿ ਉਸ ਸਰੀਰ ਦੇ ਅੰਦਰ ਆਪਾ ਹੈ, ਉਸ ਆਪੇ ਨੂੰ ਜਿਹੜਾ ਵਿਚਾਰ ਲਵੇ ਉਹ ਗਿਆਨੀ ਹੈ। ਉਸਨੂੰ ਫਿਰ ਸਮਝ ਪੈ ਜਾਏਗੀ ਕਿ ਬੁੱਧੀ ਦੀ ਗਿਆਤ ਸ਼ਕਤੀ ਕਰਕੇ ਔਰ ਅੰਗਾਂ ਦੀ ਸਹਾਇਤਾ ਕਰਕੇ ਜੋ ਕਥਦਾ ਬੋਲਦਾ ਅਤੇ ਸੁਣਨ ਵਾਲਾ ਸੀ ਉਹ ਆਪਾ ਸੀ। ਮੂਲ, ਦੇਹੀ ਮਾਟੀ ਬੋਲੇ ਪੌਣ, ਬੁਜਰੇ ਗਿਆਨੀ ਮੂਆਏ ਕੌਣ, ਮੂਈ ਸੁਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜਾਪਦਾ ਹੈ ਕਿ ਪੰਡਿਤ ਨੇ ਕਿਹਾ ਜੀਉ ਜੀ, ਉਹ ਦੇਹ ਵਿੱਚ ਸੀ ਤਾਂ ਬੋਲਦਾ ਚੱਲਦਾ ਸੁਖਦਾਈ ਲੱਗਦਾ ਸੀ, ਹੁਣ ਉਹ ਗੱਲ ਨਹੀਂ ਰਹੀ। ਤਾਂ ਗੁਰੂ ਜੀ ਇੱਕ ਪ੍ਰਸ਼ਨ ਕਰਕੇ ਉੱਤਰ ਦਿੰਦੇ ਹਨ, ਦੇਹ ਤਾਂ ਸੀ ਮਿੱਟੀ ਤੇ ਬੋਲਦੀ ਸੀ ਪੌਣ, ਮਿੱਟੀ ਵੀ ਨਹੀਂ ਮੋਈ ਤੇ ਪੌਣ ਵੀ ਨਹੀਂ ਮੋਈ। ਹੇ ਗਿਆਨੀ, ਬੁੱਝ ਕਿ ਫਿਰ ਮੋਇਆ ਕੌਣ ਹੈ। ਵਿਚਾਰ ਕਰਕੇ ਦੇਖ ਕਿ ਮਰ ਗਈ ਹੈ ਉਹ ਖੇਲ ਜਿਸ ਦਾ ਕਾਰਨ ਚਪਲ ਬੁੱਧੀ ਦਾ ਧਾਰਨ ਕੀਤਾ ਹੋਇਆ ਹੰਕਾਰ ਸੀ ਅਤੇ ਜਿਸ ਦਾ ਫਲ ਵਾਦ ਵਿਵਾਦ ਸੀ, ਜੋ ਇਹਨਾਂ ਸਾਰਿਆਂ ਦਾ ਦੇਖਣ ਹਾਰ ਸਾਖੀ ਆਤਮਾ ਸੀ, ਉਹ ਨਹੀਂ ਮਰਿਆ ਕਿਉਂਕਿ ਉਹ ਅਮਰ ਹੈ ਅਤੇ ਤੂੰ ਪੜ੍ਹਿਆ ਹੈ ਕਿ ਉਹ ਅਮਰ ਹੈ, ਇਹ ਦ੍ਰਿਸ਼ਟੀ ਧਾਰਨ ਕਰ। ਮੂਲ, ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ, ਪੜ ਪੜ ਪੰਡਿਤ ਬਾਦ ਵਖਾਣੈ, ਭੀਤਰ ਹੋਣ ਦੀ ਵਸਤ ਨਾ ਜਾਣੈ। ਅਰਥ, ਹੁਣ ਜਾਣੋ ਪੰਡਿਤ ਕਹਿੰਦਾ ਹੈ, ਚੰਗਾ ਜੀ ਫਿਰ ਘਰ ਛੋੜ ਕੇ ਕਿਸੇ ਤੀਰਥ 'ਤੇ ਜਾ ਕੇ ਵਿਸ਼ੇਸ਼ ਵਿਵੇਚਨਾ ਦਾ ਯਤਨ ਕਰਦਾ ਹਾਂ। ਤਾਂ ਗੁਰੂ ਸਾਹਿਬ ਉਚਾਰਦੇ ਹਨ, ਜਿਸ ਗਿਆਨ ਰੂਪੀ ਰਤਨ ਪਦਾਰਥ ਦੀ ਪ੍ਰਾਪਤੀ ਦੇ ਕਾਰਨ ਤੂੰ ਤੀਰਥਾਂ ਦੇ ਕਿਨਾਰੇ ਜਾ ਟਿਕਣਾ ਹੈ, ਉਹ ਤਾਂ ਤੇਰੇ ਹਿਰਦੇ ਵਿੱਚ ਹੈ। ਉੱਥੇ ਤੀਰਥਾਂ ਉੱਤੇ ਅਕਸਰ ਇਹੋ ਗੱਲ ਦੇਖੀ ਦੀ ਹੈ ਕਿ ਪੰਡਿਤ ਪੜ੍ਹ ਪੜ੍ਹ ਕੇ ਵਾਦ ਵਿਵਾਦ ਹੀ ਕਰਦੇ ਹਨ, ਅੰਦਰ ਮੌਜੂਦ ਗਿਆਨ ਰੂਪੀ ਵਸਤੂ ਨੂੰ ਨਹੀਂ ਜਾਣਦੇ। ਮੂਲ ਹਉ ਨਾ ਮੁਆ ਮੇਰੀ ਮੂਈ ਬਲਾਏ, ਉਹ ਨਾ ਮੁਆ ਜੋ ਰਿਹਾ ਸਮਾਏ, ਕਹੁ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਅਰਥ ਸੋ ਭਾਈ ਸਮਝ ਕਰ ਅਤੇ ਅੰਦਰੋਂ ਅਵਿਦਿਆ ਨੂੰ ਮਾਰ, ਫਿਰ ਤੂੰ ਜਿਉਂ ਦੇ ਜੀ ਮਰ ਜਾਏਗਾ, ਪਰ ਤੂੰ ਕੀ ਦੇਖੇਗਾ ਕਿ ਮੈਂ ਤਾਂ ਨਹੀਂ ਮੋਇਆ, ਮੇਰੀ ਬਲਾ ਯਾਨੀ ਅਵਿਦਿਆ ਮਰ ਗਈ ਹੈ, ਪਰ ਉਹ ਚੇਤਨ ਨਹੀਂ ਮਰਿਆ ਜੋ ਸਰੀਰ ਵਿੱਚ ਸਮਾ ਰਿਹਾ ਸੀ। ਗੁਰੂ ਨਾਨਕ ਦੇਵ ਜੀ ਤੈਨੂੰ ਆਪਣਾ ਤਜਰਬਾ ਦੱਸਦੇ ਹਨ ਕਿ ਮੈਨੂੰ ਜਦ ਗੁਰੂ ਨੇ ਉਹ ਜੋ ਦੇਹ ਵਿੱਚ ਸਮਾਇਆ ਅਤੇ ਸਾਰੇ ਵਿਆਪਕ ਬ੍ਰਹਮ ਹੈ ਦਿਖਾ ਦਿੱਤਾ, ਤਾਂ ਫਿਰ ਮੈਨੂੰ ਕੋਈ ਮਰਦਾ ਜੰਮਦਾ ਨਜ਼ਰ ਨਹੀਂ ਪਿਆ। ਵਿਆਖਿਆ ਇਸ ਸ਼ਬਦ ਵਿੱਚ ਬ੍ਰਹਮ ਗਿਆਨ ਦਾ ਉਪਦੇਸ਼ ਹੈ। ਸ਼ਬਦ ਦੇ ਪਦ ਪਦਾਰਥ ਦੱਸਦੇ ਹਨ ਕਿ ਕਿਸੇ ਪੜ੍ਹੇ ਹੋਏ ਪੰਡਿਤ ਅਤੇ ਗਿਆਨੀ ਸਧਾਉਣ ਵਾਲੇ ਨੂੰ ਉਸਦੇ ਬਿਰਹੈ ਵਿਯੋਗ ਅਤੇ ਅਸ਼ਾਂਤੀ ਹੋਣੇ ਪਰ ਉਪਦੇਸ਼ ਹੋਇਆ ਹੈ। ਦੱਸਦੇ ਹਨ ਕਿ ਸਰੀਰ ਤਾਂ ਤੱਤਾਂ ਦੀ ਬਣਾਵਟ ਹੈ, ਇਸ ਤੱਤਾਂ ਤੋਂ ਬਣੇ ਸਰੀਰ ਵਿੱਚ ਹਿੱਲਣ ਜੁੱਲਣ ਸੋਚਣ ਆਦਿ ਦੀ ਕਿਰਿਆ ਦੀ ਕਰਤਾ ਬੁੱਧੀ ਹੈ। ਫਿਰ ਇਸ ਸਰੀਰ ਵਿੱਚ ਨੌ ਦਰਵਾਜ਼ੇ ਹਨ ਜਿਨ੍ਹਾਂ ਦੁਆਰੇ ਬੁੱਧੀ ਸਰੀਰ ਰੱਖਿਆ ਸਰੀਰ ਪਾਲਣਾ ਆਦਿ ਦੇ ਕਾਰਜ ਕਰਦੀ ਹੈ, ਪਰ ਇੱਕ ਦਸਵਾਂ ਦੁਆਰ ਵੀ ਹੈ ਬੁੱਝ, ਉੱਥੇ ਕੀ ਹੈ? ਉਸ ਪੜ੍ਹੇ ਹੋਏ ਨੂੰ ਦੱਸਦੇ ਹਨ ਕਿ ਉੱਥੇ ਯੋਗ ਅਨੁਸਾਰ ਇਕਾਗਰਤਾ ਦਾ ਸਾਧਨ ਅਤੇ ਆਤਮ ਲਖਤਾ ਦਾ ਟਿਕਾਣਾ ਹੈ, ਆਤਮਾ ਅਮਰ ਹੈ। ਫਿਰ ਇਹ ਕਹਿ ਕੇ ਵਿਦਾਂਤ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਆਤਮ ਜੋਤੀ ਸਰੀਰ ਵਿੱਚ ਬੁੱਧੀ ਦੇ ਪਿੱਛੇ ਵਕਤਾ ਅਤੇ ਸਰੋਤਾ ਹੈ, ਉਹ ਆਪਣਾ ਆਪ ਹੈ, ਆਤਮਾ ਹੈ। ਸੋ ਤੂੰ ਜਾਣਦਾ ਹੈ ਕਿ ਅਮਰ ਹੈ ਤਾਂ ਤੇ ਮੋਇਆ ਕੌਣ ਹੈ? ਕਿਉਂਕਿ ਮਿੱਟੀ ਪਾਉਣ ਆਦਿ ਤੱਤ ਰਲ ਗਏ ਤੱਤਾਂ ਵਿੱਚ, ਉਹ ਨਹੀਂ ਮੋਏ, ਆਤਮਾ ਹੈ ਹੀ ਅਮਰ, ਤੂੰ ਕਿਸ ਨੂੰ ਰੋਂਦਾ ਹੈ ਅਤੇ ਮਰ ਗਿਆ ਸਮਝਦਾ ਹੈ? ਹਾਂ ਅਹੰਕਾਰ ਧਾਰ ਕੇ ਬਹਿਸਾਂ ਕਰਨ ਵਾਲੀ ਖੇਲ ਖਤਮ ਹੋ ਗਈ ਹੈ, ਇਹ ਹੈਸੀ ਹੀ ਪਰਿਣਾਮੀ, ਇਹ ਅਸਲ ਆਤਮਾ ਸੀ ਹੀ ਨਹੀਂ। ਫਿਰ ਆਪਣਾ ਸਿਧਾਂਤ ਦੱਸਦੇ ਹਨ ਕਿ ਪੜ੍ਹ ਕੇ ਬੁੱਧੀ ਚਤੁਰ ਕਰਕੇ ਵਾਦ ਕਰਨੇ ਫਜ਼ੂਲ ਹਨ, ਅੰਦਰ ਜੇ ਤੱਤ ਵਸਤੂ ਹੈ ਉਸਨੂੰ ਸਿਆਣ, ਫਿਰ ਤੈਨੂੰ ਸਮਝ ਪਊ ਕਿ ਜੀਵਦੇ ਜੀ ਹੀ ਮਰ ਜਾਈਦਾ ਹੈ, ਕਿਉਂਕਿ ਅਵਿਦਿਆ ਨਾਸ਼ ਹੋ ਜਾਂਦੀ ਹੈ, ਹਉਮੈ ਮਰ ਜਾਂਦੀ ਹੈ ਅਤੇ ਅਮਰ ਹੋ ਜਾਈਦਾ ਹੈ, ਸ਼ੁੱਧ ਆਪਾ ਅਨੁਭਵ ਵਿੱਚ ਆ ਜਾਂਦਾ ਹੈ, ਅਤੇ ਇਹ ਆਪਾ ਵਿਆਪਕ ਬ੍ਰਹਮ ਨਾਲ ਤਦਰੂਪ ਦਿਸ ਪੈਂਦਾ ਹੈ। ਸੋ ਆਤਮਾ ਅਤੇ ਪਰਮਾਤਮਾ, ਆਪਾ ਅਤੇ ਬ੍ਰਹਮ ਅਮਰ ਹਨ, ਕਦੇ ਨਹੀਂ ਮਰਦੇ। ਸੋ ਗੁਰੂ ਜੀ ਉਸਨੂੰ ਇਹ ਤੱਤ ਦੀ ਗੱਲ ਸ਼ੋਕ ਨਿਵਰਤੀ ਲਈ ਦੱਸਦੇ ਹਨ ਕਿ ਤੂੰ ਮਰਨਹਾਰ ਸਰੀਰ 'ਤੇ ਜੋ ਅਲਪ ਸਮੇਂ ਲਈ ਹੈ ਅਤੇ ਜਿਸ ਦੇ ਮੇਲ ਜਾਂ ਸੁੱਖ ਅਲਪ ਕਾਲ ਲਈ ਹਨ, ਪਿਆਰ ਨੂੰ ਚੁੱਕ ਲੈ ਅਤੇ ਅਮਰ ਵਸਤੂ ਅਤੇ ਸਰਵਗ ਅਵਨਾਸ਼ੀ ਵਿੱਚ ਪਹੁੰਚ, ਨਾ ਉਹ ਮਰੇ ਨਾ ਹੋਵੇ ਸੋਗ, ਇਉਂ ਸ਼ੋਕ ਨਿਵਰਤੀ ਹੋ ਜਾਏਗੀ। ਨਿਰੁਕਤ ਚੰਚਲ ਚਪਲ ਯਾਨੀ ਚਾਲਾਕ ਭਾਵ ਹੈ ਚੇਤਨਤਾ ਵਾਲੀ ਜੋ ਕਿਰਿਆਮਾਨ ਹੈ ਦੇਹ ਦੇ ਮੁਕਾਬਲੇ 'ਤੇ ਜੋ ਦੇਹ ਕੇ ਜੜ ਹੈ। ਦੂਸਰਾ ਲਫਜ਼ ਹੈ ਸੁਰਤ, ਸੰਸਕ੍ਰਿਤ ਵਿੱਚ ਸੁਰਤ ਦਾ ਅਰਥ ਹੈ ਖੇਲ, ਪਿੱਛੇ ਚਪਲ ਬੁੱਧ ਕਾ ਖੇਲ ਕਿਆ ਹੈ ਉੱਧਰ ਇਸ਼ਾਰਾ ਹੈ। ਦੂਸਰਾ ਸੁਰਤ ਬਾਅਦ ਅਹੰਕਾਰ, ਉਹ ਹੋਸ਼ ਜਿਸ ਵਿੱਚ ਵਾਦ ਅਤੇ ਹੰਕਾਰ ਦਾ ਨਿਵਾਸ ਸੀ। ਤੀਸਰਾ ਸੁਰਤ ਦਾ ਅਰਥ ਹੈ ਸੁਰਤ ਆਕਾਰ ਦੇਹ, ਉਹ ਦੇਹ ਮੋਈ ਹੈ ਜਿਸ ਦਾ ਬਿਰਥਾ ਅਹੰਕਾਰ ਕਰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।